ਸਾਲਸ ਰਾਏ ਅਤੇ ਅਦਰਕੇ ਨੂੰ ਉਤਾਰ ਕੇ ਸ੍ਰੀ ਸਤਿਗੁਰੂ ਜੀ ਤੁਰ ਪਏ। ਤੁਰ ਪਏ ਉਪਕਾਰੀ ਬੱਦਲਾਂ ਵਾਂਗੂੰ ਹੋਰ ਥੇ ਸੁਆਂਤੀ ਬੂੰਦਾਂ ਦਾ ਵਰਸਾਓ ਕਰਨ ਅਤੇ ਆ ਗਏ ਰਾਜਗਿਰੀ। ਇੱਥੇ ਮੇਲਾ ਸੀ। ਮੇਲੇ 'ਤੇ ਕਈ ਨਾਸਤਕਾਂ ਨੂੰ ਆਸਤਕ ਬਣਾ ਕੇ ਆਪ ਪਹੁੰਚੇ ਗਿਆ। ਆਪ ਦਾ ਸੋਹਣਾ ਸੁਹਾਵਾ ਅਤੇ ਤੇਜ ਜ਼ਬੇ ਵਾਲਾ ਨੂਰਾਨੀ ਚਿਹਰਾ ਦੇਖ ਕੇ ਪੰਡੇ ਵੀ ਆ ਗਏ ਅਤੇ ਆਖਣ ਲੱਗੇ ਕਿ ਸ਼੍ਰੀ ਜੀਓ, ਪਿੰਡ ਭਰਾਓ, ਪਿੱਤਰਾਂ ਦਾ ਨਿਸਤਾਰਾ ਕਰਾ ਲਓ। ਤਾਂ ਬਾਬੇ ਆਖਿਆ, ਅਸਾਂ ਆਪਣੇ ਪਿੱਤਰਾਂ ਦਾ ਅਤੇ ਆਪਣੇ ਸੱਤ ਸੰਗੀਆਂ ਦਾ ਅਤੇ ਆਪਣਾ ਵੀ ਦੀਵਾ ਅਤੇ ਕਿਰਿਆ ਕਰਮ ਕਰਾ ਛੱਡਿਆ ਹੈ, ਔਰ ਐਸੀ ਕਿਰਿਆ ਕੀਤੀ ਹੈ ਜੋ ਅਗਿਆਨ ਦਾ ਅੰਧੇਰਾ ਸਭ ਮਿਟ ਗਿਆ ਹੈ ਅਤੇ ਸਦਗਤੀ ਹੋ ਗਈ ਹੈ। ਸੁਰਗ ਅਤੇ ਨਰਕ ਜੋ ਹਨ ਸੋ ਅਗਿਆਨ ਵਿਖੇ ਹਨ, ਤਾਂ ਤੇ ਜਿਨ੍ਹਾਂ ਨੇ ਨਾਮ ਰੂਪੀ ਦੀਵਾ ਬਾਲਿਆ ਹੈ ਤਿੰਨ ਕਾ ਉਧਾਰ ਹੋਇਆ ਹੈ। ਇਸ ਦੇ ਪ੍ਰਥਾਏ ਸ੍ਰੀ ਬਾਬਾ ਜੀ ਨੇ ਆਸਾ ਰਾਗ ਵਿੱਚ ਸ਼ਬਦ ਬੋਲਿਆ।
ਆਸਾ ਮਹੱਲਾ ਪਹਿਲਾ, ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ, ਚੂਕਾ ਜਮ ਸਿਉਂ ਮੇਲ, ਲੋਕਾ ਮਤ ਕੋ ਫੱਕੜ ਪਾਏ, ਲੱਖ ਮੜਿਆ ਕਰ ਏਕ ਠੇ, ਏਕ ਰਤੀ ਲੈ ਪਾਏ ਰਹਾਓ, ਪਿੰਡ ਪਤਲ ਮੇਰੀ ਕੇਸੋ ਕਿਰਿਆ, ਸੱਚ ਨਾਮ ਕਰਤਾਰ, ਇੱਥੇ ਉੱਥੇ ਆਗੇ ਪਾਛੇ, ਇਹ ਮੇਰਾ ਆਧਾਰ, ਗੰਗ ਬਨਾਰਸ ਸਿਫਤ ਤੁਮਾਰੀ, ਨਾਵੈ ਆਤਮ ਰਾਉ, ਸੱਚਾ ਨਾਵਣ ਤਾਂ ਥੀਏ, ਜਾਂ ਅਹਿਨਸ ਲਾਗੈ ਪਾਉ, ਇੱਕ ਲੋਕੀ ਹੋਰ ਸ਼ਮਸ਼ਰੀ, ਬ੍ਰਾਹਮਣ ਵੱਟ ਪਿੰਡ ਖਾਏ, ਨਾਨਕ ਪਿੰਡ ਬਖਸੀਸ ਕਾ, ਕਬਹੂ ਨਿਖੂਟਸ ਨਾਹੀਂ। ਅਰਥਾਤ ਮੇਰਾ ਦੀਵਾ ਇੱਕ ਪਰਮੇਸ਼ਰ ਦਾ ਨਾਮ ਸਿਮਰਨ ਕਰਨਾ ਹੈ, ਉਸ ਵਿੱਚ ਦੁੱਖ ਦਾ ਤੇਲ ਪਾਇਆ ਹੈ, ਦੀਵਾ ਬਲਦਾ ਹੈ ਤਾਂ ਉਹ ਮੈਨੂੰ ਵਾਹਿਗੁਰੂ ਜੀ ਦੇ ਮਿਲਾਪ ਰਾਹ ਦਾ ਚਾਨਣ ਦਿੰਦਾ ਹੈ, ਅਤੇ ਦੂਜੇ ਪਾਸੇ ਮੇਰੇ ਦੁੱਖ ਘਟਦੇ ਜਾਂਦੇ ਹਨ। ਜੀ ਕੂੰ ਦੀਵੇ ਬਲਣ ਨਾਲ ਤੇਲ ਘਟਦਾ ਜਾਂਦਾ ਹੈ। ਜੇ ਕੋਈ ਸ਼ੰਕਾ ਕਰੇ ਕਿ ਦੁੱਖ ਤਾਂ ਕਰਮਾਂ ਦਾ ਫਲ ਹਨ, ਅਵਸ਼ ਭੋਗਣੇ ਪੈਂਦੇ ਹਨ, ਗੁਰੂ ਜੀ ਦੱਸਦੇ ਹਨ, ਹੇ ਲੋਕੋ, ਇਸ ਬਿਰਥਾ ਖਿਆਲ ਵਿੱਚ ਨਾ ਪੈਣਾ ਕਿ ਕਰਮ ਦਗਧ ਨਹੀਂ ਹੋ ਸਕਦੇ। ਜਿਵੇਂ ਸੈਂਕੜੇ ਮਣ ਲੱਕੜੀ ਵਿੱਚ ਇੱਕ ਰੱਤੀ ਅੱਗ ਰੱਖ ਦਈਏ ਤਾਂ ਉਹ ਸਾਰੀ ਸੜ ਜਾਂਦੀ ਹੈ, ਤਿਵੇਂ ਨਾਮ ਦੀ ਚਿੰਗਾਰੀ ਨਾਲ ਸਾਰੇ ਕਰਮ ਦਗਧ ਹੋ ਜਾਂਦੇ ਹਨ। ਪਿੰਡ ਅਤੇ ਪੱਤਲ ਮੇਰਾ ਵਾਹਿਗੁਰੂ ਹੈ ਅਤੇ ਕਿਰਿਆ ਮੇਰੀ ਕਰਤਾਰ ਦਾ ਸੱਚਾ ਨਾਮ ਹੈ। ਲੋਕ ਪ੍ਰਲੋਕ ਵਿੱਚ ਅਤੇ ਅੱਗੇ ਪਿੱਛੇ ਮੇਰਾ ਆਧਾਰ ਇਹੋ ਹੈ। ਹੇ ਵਾਹਿਗੁਰੂ, ਤੇਰੀ ਸਿਫਤ ਕਰਨੀ ਮੇਰੀ ਗੰਗਾ ਅਤੇ ਕਾਂਛੀ ਤੀਰਥ ਹੈ ਅਤੇ ਇਸ ਵਿੱਚ ਆਤਮਾ ਇਸ਼ਨਾਨ ਕਰਦਾ ਹੈ। ਹਾਂ, ਸਦਾ ਇਸ਼ਨਾਨ ਤਾਂ ਹੁੰਦਾ ਹੈ ਜੇ ਦਿਨ ਰਾਤ ਪਰਮੇਸ਼ਰ ਦੇ ਨਾਮ ਵਿੱਚ ਪ੍ਰੀਤ ਪੈ ਜਾਵੇ ਤਾਂ। ਬ੍ਰਾਹਮਣ ਜੋ ਪਿੰਡ ਭਰਾਉਂਦੇ ਹਨ ਉਹ ਪਿੱਤਰਾਂ ਅਤੇ ਦੇਵਤਿਆਂ ਨਾਲ ਰਲਾਉਣ ਵਾਸਤੇ ਹੁੰਦੇ ਹਨ, ਪਰ ਸਾਨੂੰ ਵਾਹਿਗੁਰੂ ਦੀ ਬਖਸ਼ਿਸ਼ ਦਾ ਪਿੰਡ ਪ੍ਰਾਪਤ ਹੈ ਜੋ ਕਦੇ ਮੁੱਕਦਾ ਹੀ ਨਹੀਂ, ਭਾਵ ਉਹ ਸਾਨੂੰ ਅਨੰਤ ਨਾਲ ਮਿਲਦਾ ਹੈ। ਤਦ ਪੰਡੇ ਸ਼ਰਨ ਪੈ ਗਏ। ਗਿਆ ਦੇ ਪਾਂਡਿਆਂ ਨੂੰ ਅਸਲੀ ਰਾਹ ਕਲਿਆਣ ਦਾ ਦੱਸ ਕੇ ਸਤਿਗੁਰੂ ਜੀ ਉੱਥੋਂ ਤੁਰ ਪਏ। ਜੋ ਵਿਚਾਰ ਦੇ ਕੇ ਸੋਹਣੇ ਗੁਰੂ ਨਾਨਕ ਨੇ ਉਹਨਾਂ ਨੂੰ ਗਿਆਨ ਨੇਤਰ ਬਖਸ਼ੇ, ਉਹ ਵਿਚਾਰ ਆਪ ਜੀ ਨੇ ਉੱਪਰਲੇ ਸ਼ਬਦ ਵਿੱਚ ਦਿੱਤੇ ਹਨ, ਜਿਨ੍ਹਾਂ ਨੂੰ ਪੜ੍ਹ ਕੇ ਅੱਜ ਤੱਕ ਅਨੇਕ ਜੀਵਾਂ ਨੇ ਸੁੱਖ ਪਾਇਆ ਹੈ। ਗਿਆ ਤੋਂ ਤੁਰ ਕੇ ਆਪ ਬੁੱਧ ਗਿਆ ਅਤੇ ਆਏ। ਇੱਥੇ ਆ ਕੇ ਆਪ ਨੇ ਬਾਹਰ ਡੇਰੇ ਲਾ ਦਿੱਤੇ। ਮਰਦਾਨੇ ਨੇ ਕੀਰਤਨ ਕਰਨਾ ਅਤੇ ਆਪ ਨੇ ਨਿਜਾਨੰਦ ਵਿੱਚ ਮਗਨ ਹੋ ਜਾਣਾ। ਇਸ ਕੀਰਤਨ ਨੇ ਬੁੱਧ ਗਿਆ ਦੇ ਮਹੰਤ ਨੂੰ ਖਿੱਚ ਪਾਈ। ਉਸ ਦਾ ਨਾਮ
देवगिर लिखिया है। ये आदमी सी तां बुद्ध मंदिर दा महंत पर सी लगभग सन्यासी। हिंदुओं ने जद बोध मत दी हिंदुस्तान विच समाप्ति कर दित्ती तां ये बोधी स्थान भी सांभ लिया सी। इत्थे बुद्ध जी ने तप तपिया ते उन्हां नूं अपने ज्ञान दा अनुभव होया सी, क्योंकि हिंदू बुद्ध जी नूं अवतार भी मानते सन, इस करके ये स्थान भी उन्होंने अपने अधिकार विच कर लिया सी। ये महंत देवगिर बहुत सारे अपने छोटे मंदरां दे महंतां दा वड्डा महंत ते माननीय पुरख सी, पर सी सच दा खोजी ते विद्वान। विद्या ने इस दे मन नूं जाननहार तां बना दिता होया सी ते ओह वैरागी भी सी, पर ओह राग नूं विराग विच पलटदा पलटदा इंज हो गया सी जिवें ब्रिश दी डाली पक्की हुंदी हुंदी सुख जाए तां मूलों अचुक ते पक्की हो जांदी। पर उस दी इस पक्याई ते करड़ाई विच उस विच लचक नहीं रहिंदी। इह लचक इस वास्ते नहीं रहिंदी कि उस विच जिंद कणी नहीं रहिंदी। जिउंदी टहिणी विच पक्याई ते लचक दोहे हुंदियां हन। जीवन मरण दी इस प्रकार दी जद गलबात श्री गुरु नानक देव जी ने समझाई तां उस दी सोझी विच जीवन दा रुमका फिर आ फिरिया। सतगुरु जी ने उस नूं दस्या कि राग माड़ा है, माड़े कर्मां दा राग दुखदाई हो जांदा है, नाशवंत पदार्थां दा, पर अविनाशी ते प्रेस रूप वाले दा राग प्रेम माड़ा नहीं, क्योंकि उस दे राग नाल पवित्र होईदा है। उस दा राग दुखदाई नहीं, क्योंकि वह सदा थिर है, कदे नाश नूं प्राप्त नहीं हुंदा, इस करके उस नाल कीते राग दा अंत दुख नहीं हो सकता। फिर उस आनंद स्वरूप है, उस दा राग सुख ते आनंद दाता है। फिर जिस वैराग नूं धारण करन खातर असा अपने मन नूं कोणा है, इंद्रियां नूं मारना है ते संसार ते इस दी रचना नूं माड़िया समझना है, वह वैराग अविनाशी नाल राग कीत्या सहज सुभा प्राप्त हो जाता है ते उस दा असर इंसान दियां ताकतां नूं कोण वाला नहीं पैंदा। इंसान निरा बुद्धि नहीं, इस दे असले विच भाव प्रेम भी है। जिवें तुसां वैराग धारिया है अर्थात मन नूं मार कत्या है, हुण किसे पासे दा राग तुहाडे पक गए मन बुद्ध नूं निवा नहीं सकदा। उह सुक्की टहिणी वांगू पक्का हो गया है, पर इस नाल कारज सिद्धि नहीं हुई। तदे मन विच लचकदार ते जिउंदी अपकड़ता नहीं, पर जिंदहीनता वाली उदासी दा अकड़ेवां जिहा है। देवगिर लई इह नवां सबक सी। उह सारे अंदरले भावां नूं मार के ज्ञानवान होण नूं सन्यास ते सारे इंद्रियां ते मन आदि नूं को के एकागर होणे नूं योग जाणदा सी। सतगुर नूं पुछण लगा कि फेर की जियो, इंद्रे दमन नहीं करने, मन नूं नहीं मारना। सतगुर ने समझाया कि भाई इंद्रियां नूं विकारां तों रोकना है, मन नूं नीवियां ख्यालां विच नहीं जाण देना, सब अवगुण त्यागने ते शुभ गुण धारण करने हन। पर एक पति परमेश्वर दा मन विच द्रवा बन के उस नाल प्रेम करना है। प्रयोजन बुद्धि नूं निर्मल करने दा है। बुद्धि दी निर्मलता लई वैराग विवेक वर्तने हन। मन उत्ते इस निर्मल बुद्ध दा चिराग रोशन करके इस दे कुंडे हेठ मन नूं टोरना है। ऐसे प्रबुद्ध होए मन दे वस विच इंद्रियां नूं टोरना है, पर अंदर जो साडे आत्मा विच प्रिय स्वरूपता दी अंश है, प्रेम है, उस नूं भी वर्तना है। उस नूं मारना नहीं, उस नाल मन दे रुख नूं उपरले पासे वल लगे रहण वाला बनाउणा है ते बुद्धि दा अलंब लभ के उस नूं जफ्फा मारना है। बुद्धि ने जद निश्चय कर लिया कि जगत दा मूल मालक पालक एक अकाल पुरख है, तो हुण उस दा अलंब एक अंकार है अर्थात अकाल पुरख है। जदों मन बुद्धि वाहिगुरु विच राग करके अर्थात उस नूं अपना आलंब बना के उस नाल लगातारी लगाओ पा लैणगे तां उहनां विच वाहिगुरु ते वाहिगुरु विच ओह वसणगे, फिर साडा आपा जीवत ਆਪਾ ਹੋਵੇਗਾ ਤੇ ਜੀਵਨ ਮੁਕਤੀ ਦੇ ਸੁਖ ਪਾਏਗਾ। ਇਸ ਤਰ੍ਹਾਂ ਸਾਰਾ ਆਪਾ ਆਪਣੇ ਸਾਰੇ ਤਾਣ ਨਾਲ ਜਦ ਸਦਾ ਲੱਗਾ ਰਹੇਗਾ ਇੱਕ ਵਿੱਚ ਤਾਂ ਇੱਕ ਵਿੱਚ ਸਮਾਇਆ ਸਫਲ ਤੇ ਸੁਰਜੀਤ ਗਿਆਨ ਵਾਲਾ ਰਹੇਗਾ। ਇਹ ਆਪਾ ਇਹ ਆਤਮਾ ਸ਼ੁੱਧ ਆਤਮਾ ਹੈ ਤੇ ਇਹ ਕਾਰ ਸਿਰੇ ਚੜ੍ਹਦੀ ਹੈ ਗੁਰ ਸ਼ਬਦ ਦੀ ਕਮਾਈ ਦੇ ਨਾਲ। ਫਿਰ ਇਹ ਸਾਰਾ ਕੁਛ ਸਹਿਜ ਨਾਲ ਪ੍ਰਾਪਤ ਕਰਨਾ ਹੈ। ਸਹਿੰਦੇ ਸਹਿੰਦੇ ਹੱਠ ਮਨ ਤੇ ਕੁੰਡਾ ਤੇ ਆਪਾ ਨਿਵਾਰਨ ਦੇ ਸਾਰੇ ਕੰਮ ਕਰਨੇ ਹਨ, ਪਰ ਅੰਦਰ ਟੇਕ ਸਾਈਂ ਦੀ ਧਰ ਕੇ ਤੇ ਉਸ ਦੇ ਸਿਮਰਨ ਦੇ ਆਸਰੇ ਜਦੋਂ ਅੰਦਰ ਠੰਡ ਵਰਤਣੀ ਹੈ ਤਾਂ ਸਹਿਜ ਦਾ ਭਾਅ ਆ ਜਾਣਾ ਹੈ, ਸਹਿਜ ਆਨੰਦ ਨੇ ਅੰਦਰ ਟਿਕ ਜਾਣਾ ਹੈ। ਇਹ ਕਹਿ ਕੇ ਸ੍ਰੀ ਗੁਰੂ ਬਾਬਾ ਜੀ ਦੇ ਨੈਣ ਜੁੜ ਗਏ ਤੇ ਆਪ ਦੇ ਜੁੜਦੇ ਜਾਂਦੇ ਨੈਣਾਂ ਦੇ ਨਾਲ ਹਰਣੀ ਹੋਵਾਂ ਪਦ ਨਿਕਲਿਆ। ਮਰਦਾਨੇ ਨੇ ਰਮਜ ਸਮਝ ਲਈ ਤੇ ਗੌੜੀ ਵੈਰਾਗਣ ਦੇ ਵੈਰਾਗਮਈ ਪਰ ਰਸ ਭਰੇ ਸੰਗੀਤ ਵਿੱਚ ਰਬਾਬ ਦੀਆਂ ਮਿੱਠੀਆਂ ਸੁਰਾਂ ਨਾਲ ਗਾਵਿਆ। ਗੌੜੀ ਬੈਰਾਗਣ ਮਹੱਲਾ ਪਹਿਲਾ, ਹਰਣੀ ਹੋਵਾਂ ਬਨ ਬਸਾਂ, ਕੰਧ ਮੂਲ ਚੁਣ ਖਾਓ, ਗੁਰ ਪ੍ਰਸਾਦੀ ਮੇਰਾ ਸੌ ਮਿਲੈ, ਵਾਰ ਵਾਰ ਹੋ ਜਾਓ ਜੀਓ, ਮੈਂ ਬਣਜਾਰਨ ਰਾਮ ਕੀ, ਤੇਰਾ ਨਾਮ ਵੱਖਰ ਵਾਪਾਰ ਜੀ ਰਹਾਓ, ਕੋਕਲ ਹੋਵਾਂ ਅੰਬ ਬਸਾ, ਸਹਿਜ ਸ਼ਬਦ ਵਿਚਾਰ, ਸਹਿਜ ਸੁਭਾਈ ਮੇਰਾ ਸੌ ਮਿਲੈ, ਦਰਸ਼ਨ ਰੂਪ ਅਪਾਰ, ਮਛਲੀ ਹੋਵਾਂ ਜਲ ਬਸਾ, ਜੀ ਜੰਤ ਸਭ ਸਾਰ, ਉਰਵਾਰ ਪਾਰ ਮੇਰਾ ਸੌ ਵਸੈ, ਹਉ ਮਿਲੋਂਗੀ ਬਾਂਹ ਪਸਾਰ, ਨਾਗਣ ਹੋਵਾਂ ਤਰ ਵਸਾਂ, ਸ਼ਬਦ ਵਸੈ ਭਉ ਜਾਏ, ਨਾਨਕ ਸਦਾ ਸੁਹਾਗਣੀ, ਜਿਨ ਜੋਤੀ ਜੋਤ ਸਮਾਏ। ਦੇਵਗਿਰ ਨੂੰ ਸੋਝੀ ਆ ਗਈ। ਹੁਣ ਉਸ ਦੀ ਬਿਰਤੀ ਵਿੱਚ ਵਾਹਿਗੁਰੂ ਦੇ ਨਾਮ ਦਾ ਨਿਵਾਸ ਹੋ ਗਿਆ। ਅੱਠ ਪੈਰ ਇੱਕ ਲਿਵ ਦਾ ਰੌਂ ਟੁਰ ਪਿਆ। ਅੱਗੇ ਤਾਂ ਆਪਣੇ ਖਿਆਲ ਵਿੱਚ ਗਿਆਨਵਾਨ ਸੀ, ਪਰ ਗਿਆਨ ਹੋ ਕੇ ਵੀ ਫੁਰਨਿਆਂ ਵਿੱਚ ਰਹਿੰਦਾ ਸੀ। ਕਥਾ ਵਾਰਤਾ ਚਰਚਾ ਵਿਚਾਰ ਸੰਥਾ ਆਦਿ ਵੇਲੇ ਬ੍ਰਹਮ ਦੇ ਸੰਕਲਪ ਮਾਤਰ ਲੰਘਦੇ ਸਨ, ਪਰ ਹੁਣ ਸਾਈਂ ਦੀ ਹੋਂਦ ਇੱਕ ਰਸਮੈ ਯਾਦ ਲਗਾਤਾਰੀ ਰੋਂ ਹੋ ਕੇ ਅੰਦਰ ਵਸ ਗਈ। ਮਨ ਜੋ ਫੁਰਨਿਆਂ ਵਿੱਚ ਖਿੰਡਦਾ ਤੇ ਨਿਤਾਣਾ ਹੁੰਦਾ ਸੀ, ਇੱਕ ਨੂੰ ਚੇਤ ਕੇ ਤਾਣ ਤੇ ਸੁੱਖ ਵਿੱਚ ਆ ਗਿਆ। ਦੇਵਗਿਰ ਨੇ ਬਹੁਤ ਦਿਨ ਸਤਿਗੁਰੂ ਜੀ ਨੂੰ ਪਿਆਰ ਨਾਲ ਪਾਸ ਰੱਖਿਆ। ਉਹਨਾਂ ਦੇ ਦੇਵ ਪ੍ਰਭਾਵ ਦਾ, ਉਹਨਾਂ ਦੇ ਰੱਬੀ ਗਿਆਨ ਦਾ, ਉਹਨਾਂ ਦੇ ਪਰਮਾਤਮ ਪ੍ਰੇਮ ਦਾ ਰਸ ਮਾਣਿਆ ਤੇ ਕੀਰਤਨ ਨਿਰਮੋਲਕ ਹੀਰਾ ਸੁਣ ਸੁਣ ਕੇ ਆਪਣੇ ਆਪ ਦਾ ਮੁੱਲ ਵਧਾਇਆ। ਗਿਆ ਦੇ ਇਲਾਕੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਕਈ ਥਾਂ ਟਿਕੇ ਤੇ ਜਗਤ ਦਾ ਉਧਾਰ ਕੀਤਾ, ਜਿਸ ਦੇ ਨਿਸ਼ਾਨ ਅਜੇ ਤੱਕ ਕਿਤੇ ਕਿਤੇ ਮਿਲਦੇ ਹਨ। ਇਹਨਾਂ ਟਿਕਾਣਿਆਂ ਵਿੱਚੋਂ ਇੱਕ ਥਾਂ ਰਾਜੌਲੀ ਹੈ। ਇੱਥੇ ਇੱਕ ਕੱਲਣ ਸ਼ਾਹ ਨਾਮੇ ਫਕੀਰ ਤਪ ਕਰ ਰਿਹਾ ਸੀ। ਅੱਠੇ ਪੈਰ ਧੂਣੀ ਤੁਖਦੀ ਰਹਿੰਦੀ ਸੀ ਤੇ ਆਪ ਬੈਠੇ ਤਪੱਸਿਆ ਕਰਦੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਜਗਤ ਯਾਤਰਾ ਵਿੱਚ ਜਿੱਥੇ ਲੋਕਾਂ ਨੂੰ ਰੱਬ ਦੇ ਰਸਤੇ ਲਾਉਂਦੇ ਸਨ, ਉੱਥੇ ਅਟਕਿਆਂ ਨੂੰ ਸਹਾਰਾ ਦੇ ਅੱਗੇ ਕਰਦੇ ਸਨ ਤੇ ਭੁੱਲਿਆਂ ਨੂੰ ਰਾਹੇ ਪਾਉਂਦੇ ਸਨ। ਜਿਨ੍ਹਾਂ ਦੀ ਨਰਦ ਪੁੱਗਣ ਦੇ ਨੇੜੇ ਆ ਅਟਕੇ ਉਹਨਾਂ ਨੂੰ ਸਿਰੇ ਚਾੜਦੇ ਸਨ। ਕੱਲਣ ਸ਼ਾਹ ਵੀ ਚਿਰਾਂ ਦੇ ਤਪ ਕਰ ਰਹੇ ਸਨ। ਜਦ ਗੁਰੂ ਜੀ ਉੱਥੇ ਆ ਟਕੇ ਤਾਂ ਕੀਰਤਨ ਦੀ ਗੱਲਬਾਤ ਇਹਨਾਂ ਦੇ ਕੰਨੀ ਪਾਈ ਤੇ ਇਹਨਾਂ ਨੇ ਜਾ ਲੁਕ ਛਿਪ ਕੇ ਕੀਰਤਨ ਸੁਣਿਆ। ਇਸ ਕੀਰਤਨ ਤੇ ਹੋ ਰਹੇ ਸ਼ਬਦਾਂ ਦੇ ਭਾਵ ਨੇ ਮੋਹਿਤ ਕਰ ਲਿਆ। ਫੇਰ ਤਾਂ ਸ਼ੰਕਾ ਨਿਵਾਰ ਕੇ ਸਤਿਗੁਰੂ ਜੀ ਨੂੰ ਮਿਲ ਪਏ ਤੇ ਦਿਲ ਦੇ ਦੁੱਖ ਸੁੱਖ ਕਹਿ ਸੁਣਾਏ। ਸਤਿਗੁਰੂ ਜੀ ਨੇ ਮਿਹਰ ਕੀਤੀ, ਜਿੱਥੇ ਅਟਕੇ ਖੜੇ ਸਨ ਉੱਥੋਂ ਨਾਮ ਮਹਾਂਰਸ ਦੀ ਦਾਤ ਬਖਸ਼ ਕੇ ਸੁੱਚੇ ਗਿਆਨ ਵਿੱਚ ਆਰੂਪ ਕਰ ਦਿੱਤਾ ਅਤੇ ਆਪ ਰਮਤੇ ਰਹੇ। ਤਦ ਤੋਂ ਉੱਥੇ ਦੋ ਸਥਾਨ ਚੱਲੇ ਆਉਂਦੇ ਹਨ। ਇੱਕ ਤਾਂ ਛੋਟੀ ਸੰਗਤ ਸਦਾਉਂਦਾ ਹੈ ਜਿੱਥੇ ਇਸ ਫਕੀਰ ਦੀ ਧੂਣੀ ਹੁਣ ਤੱਕ ਚੱਲੀ ਆਉਂਦੀ ਹੈ। ਦੂਜਾ ਉਹ ਸਥਾਨ ਹੈ ਜਿੱਥੇ ਸ੍ਰੀ ਗੁਰੂ ਜੀ ਨੇ ਟਿੱਕ ਕੇ ਕੱਲਣ ਸ਼ਾਹ ਸ਼ਰਨ ਆਇਆ ਸੀ, ਉਸ ਨੂੰ ਵੱਡੀ ਸੰਗਤ ਆਖਦੇ ਹਨ। ਇੱਕ ਤਾਂ ਛੋਟੀ ਸੰਗਤ ਸਦਾਉਂਦਾ ਹੈ ਜਿੱਥੇ ਇਸ ਫਕੀਰ ਦੀ ਧੂਣੀ ਹੁਣ ਤੱਕ ਚੱਲੀ ਆਉਂਦੀ ਹੈ, ਅਤੇ ਦੂਜਾ ਉਹ ਸਥਾਨ ਹੈ ਜਿੱਥੇ ਸ੍ਰੀ ਗੁਰੂ ਜੀ ਟਿਕੇ ਸਨ ਅਤੇ ਕੱਲਣ ਸ਼ਾਹ ਸ਼ਰਨ ਆਇਆ ਸੀ, ਇਸ ਨੂੰ ਵੱਡੀ ਸੰਗਤ ਆਖਦੇ ਹਨ। ਪਹਿਲੀ ਦਾ ਮੁਜ਼ਾਵਰ ਮੁਸਲਮਾਨ ਹੈ ਅਤੇ ਦੂਜੀ ਦਾ ਉਦਾਸੀ ਸੰਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।